ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਇੱਕ ਵਾਰੀ ਫਿਰ ਸਾਨੂੰ ਸੰਗਤ ਦੀ ਮਹੱਤਤਾ ਦੇ ਬਾਰੇ ਯਾਦ ਕਰਾਉਂਦੇ ਹੋਏ ਗੁਰਮੁਖ ਪਿਆਰੇ ਦੱਸਦੇ ਹਨ ਕਿ ਸੰਗਤ ਹੀ ਜੀਵਨ ਨੂੰ ਚੰਗਾ ਜਾਂ ਮਾੜਾ, ਸੁਖਦਾਈ ਜਾਂ ਦੁਖਦਾਈ, ਅਰੋਗ ਜਾਂ ਰੋਗੀ, ਪ੍ਰਫੁੱਲਤ ਜਾਂ ਮੁਰਝਾਇਆ ਹੋਇਆ, ਸ਼ਾਂਤ ਜਾਂ ਅਸ਼ਾਂਤ, ਨੇਕ ਜਾਂ ਬਦ, ਮੁਕਤ ਜਾਂ ਬੰਧਨ, ਸਵਰਗ ਜਾਂ ਨਰਕ, ਚੜ੍ਹਦੀਆਂ ਕਲਾਂ ਵਾਲਾ ਜਾਂ ਢਹਿੰਦੀਆਂ ਕਲਾਂ ਵਾਲਾ, ਨਿਰਮਲ ਜਾਂ ਮਲੀਨ, ਕਾਮਯਾਬ ਜਾਂ ਨਿਸ਼ਫਲ, ਯਾਦ ਵਿੱਚ ਜਾਂ ਭੁੱਲ ਵਿੱਚ, ਰਸਦਾਇਕ ਜਾਂ ਫੋਕਾ, ਦੇਵੀ ਜਾਂ ਮਾਇਕੀ ਬਣਾਉਣ ਲਈ ਅਤਿਅੰਤ ਹੀ ਮਹੱਤਵਪੂਰਨ ਸਾਧਨ ਜਾਂ ਜ਼ਰੀਆ ਹੈ ਸੰਗਤ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਕਾਹੂ ਦਸ਼ਾ ਕੇ ਪਵਨ ਗਵਨ ਕੈ ਬਰਖਾ ਹੈ, ਕਾਹੂ ਦਸ਼ਾ ਕੋ ਪਵਨ ਬਾਦਰ ਬਿਲਾਤ ਹੈ, ਕਾਹੂ ਜਲਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲਪਾਨ ਵਿਆਪੈ ਬਿਰਥਾ ਬਿਦਲਾਤ ਹੈ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੈ, ਕਾਹੂ ਗ੍ਰਹਿ ਕੀ ਅਗਨ ਪਵਨ ਜਰਾਤ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜੰਪੁਰ ਜਾਤ ਹੈ। ਪਰ ਅਸੀਂ ਆਪਣੀ ਬਣਾਈ ਹੋਈ ਮਾਨਸਿਕ ਜੀਵਨ ਰੋਡ ਰੂਟੀਨ ਵਿੱਚ ਇਤਨੇ ਰੁੱਝੇ ਅਤੇ ਗਲਤਾਨ ਹੋਏ ਹੋਏ ਹਾਂ ਕਿ ਸਾਨੂੰ ਆਪੋ ਆਪਣੇ ਘੜੇ ਹੋਏ ਜਾਂ ਦ੍ਰਿੜ ਹੋਏ ਮਾਨਸਿਕ ਦਾਇਰੇ ਤੋਂ ਬਾਹਰ ਤੱਕਣ ਜਾਂ ਇਸ ਨੂੰ ਪਰਖਣ ਦੀ ਲੋੜ ਹੀ ਨਹੀਂ ਪਾਸਦੀ। ਕੁਦਰਤੀ ਤੌਰ 'ਤੇ ਸਾਡੇ ਮਨ ਦਾ ਰੁਝਾਨ ਜਾਂ ਰੋਡ ਨੀਵੇਂ ਪਾਸੇ ਵੱਲ ਹੈ, ਇਸ ਲਈ ਜੀਵ ਬਹੁਤ ਛੇਤੀ ਨੀਵੀਆਂ ਅਤੇ ਮਲੀਨ ਰੁਚੀਆਂ ਦੀ ਸੰਗਤ ਵੱਲ ਖਿੱਚਿਆ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ ਸ਼ਰਾਬ ਦੇ ਅਮਲੀ ਨੂੰ ਮਹਿਸੂਸ ਵੀ ਹੋ ਜਾਏ ਕਿ ਸ਼ਰਾਬ ਅਤਿਅੰਤ ਬੁਰੀ, ਹਾਨੀਕਾਰਕ ਅਤੇ ਦੁਖਦਾਈ ਹੈ, ਅਤੇ ਉਹ ਆਪਣੇ ਉੱਪਰਲੇ ਮਨ ਨਾਲ ਫੈਸਲਾ ਵੀ ਕਰਦਾ ਹੈ ਕਿ ਗਾਹਾਂ ਵਾਸਤੇ ਸ਼ਰਾਬ ਛੱਡ ਦੇਣੀ ਹੈ। ਪਰ ਜਦੋਂ ਵੀ ਸ਼ਰਾਬ ਦੇ ਠੇਕੇ ਦੇ ਕੋਲ ਦੀ ਲੰਘਦਾ ਹੈ ਜਾਂ ਕਿਸੇ ਹੋਰ ਸ਼ਰਾਬੀ ਦੀ ਸੰਗਤ ਹੁੰਦੀ ਹੈ, ਤਾਂ ਉਸ ਦੇ ਸੰਸਕਾਰਾਂ ਵਿੱਚ ਤਸੀ ਵਸੀ ਰਸੀ ਹੋਈ ਸ਼ਰਾਬ ਦੀ ਰੁਚੀ ਫਿਰ ਜਾਗ ਪੈਂਦੀ ਹੈ ਅਤੇ ਉਹ ਫਿਰ ਪੀ ਲੈਂਦਾ ਹੈ। ਇਸ ਤਰ੍ਹਾਂ ਉਹ ਆਪੋ ਘੜੀ ਹੋਈ ਰੁਚੀ ਜਾਂ ਸੁਭਾਅ ਦਾ ਗੁਲਾਮ ਹੋ ਜਾਂਦਾ ਹੈ ਅਤੇ ਉਸਦੇ ਮਨ ਦੇ ਓਪਰੇ ਜਿਹੇ ਫੈਸਲੇ ਸਭ ਨਿਸ਼ਫਲ ਜਾਂਦੇ ਹਨ। ਇਸ ਤੋਂ ਸਪਸ਼ਟ ਹੈ ਕਿ ਜੀਵ ਆਪੋ ਘੜੀਆਂ ਹੋਈਆਂ ਆਦਤਾਂ, ਰੁਚੀਆਂ ਜਾਂ ਸੰਸਕਾਰਾਂ ਨੂੰ ਆਪਣੇ ਆਪ ਬਦਲਣ ਵਿੱਚ ਅਸਮਰਥ ਹੈ। ਜੀਵ ਦੇ ਮੌਜੂਦਾ ਸੰਸਕਾਰ ਨੀਵੇਂ ਖਿਆਲ, ਕਰਮ ਅਤੇ ਵਾਤਾਵਰਣ ਦੀ ਸੰਗਤ ਨਾਲ ਬਣੇ ਹਨ ਅਤੇ ਦ੍ਰਿੜ ਹੋਏ ਹਨ। ਹਾਂਜੀ, ਜੀਵ ਦੇ ਮੌਜੂਦਾ ਸੰਸਕਾਰ ਨੀਵੇਂ ਖਿਆਲਾਂ, ਕਰਮਾਂ ਅਤੇ ਵਾਤਾਵਰਣ ਦੀ ਸੰਗਤ ਨਾਲ ਬਣੇ ਹਨ ਅਤੇ ਦ੍ਰਿੜ ਹੋਏ ਹਨ। ਇਸ ਲਈ ਦ੍ਰਿੜ ਹੋਏ ਸੰਸਕਾਰਾਂ ਜਾਂ ਸ਼ਖਸੀਅਤ ਨੂੰ ਬਦਲਣ ਲਈ ਉੱਚੀ ਸੁੱਚੀ ਦਾਮਨਿਕ ਆਤਮਿਕ ਸੰਗਤ ਲਾਜ਼ਮੀ ਹੈ। ਇਹਨਾਂ ਨੀਵੀਆਂ ਰੁਚੀਆਂ ਜਾਂ ਨੀਵੀਂ ਸੰਗਤ ਵਿੱਚ ਗਲਤਾਨ ਹੋ ਕੇ ਸਾਡਾ ਮਨ ਹੋਰ ਵੀ ਮਲੀਨ ਹੋਈ ਜਾਂਦਾ ਹੈ। ਇਸ ਤਰ੍ਹਾਂ ਸਾਡੇ ਮਨ ਦੀ ਰੁਚੀ ਉੱਚੀ ਸੰਗਤ ਵੱਲ ਖਿੱਚ ਖਾਣ ਤੋਂ ਅਸਮਰਥ ਹੋ ਜਾਂਦੀ ਹੈ। ਇਸ ਹਾਲਤ ਵਿੱਚ ਸਾਡੇ ਮਨ ਦੀ ਸੰਗਤ ਬਾਬਤ ਨਿਰਣਾ ਸ਼ਕਤੀ ਵੀ ਜਾਂ ਵਿਵੇਕ ਬੁੱਧੀ ਵੀ ਮੱਧਮ ਜਾਂ ਧੁੰਦਲੀ ਹੋ ਜਾਂਦੀ ਹੈ। ਦੂਜੇ ਲਫ਼ਜ਼ਾਂ ਵਿੱਚ, ਜੀਵਨ ਨੂੰ ਉੱਚਾ ਸੁੱਚਾ ਦੈਵੀ ਬਣਾਉਣ ਲਈ ਸਾਡੀ ਮੌਜੂਦਾ ਹਾਲਤ ਨੂੰ ਪੜਚੋਲਣ, ਪਹਿਚਾਨਣ ਅਤੇ ਪਰਖਣ ਦੀ ਅੱਤ ਲੋੜ ਹੈ, ਤਾਂ ਕਿ ਅਸੀਂ ਨਿਰਣਾ ਕਰ ਸਕੀਏ ਕਿ ਸਾਡੇ ਜੀਵਨ ਦੀ ਮੌਜੂਦਾ ਰੋਡ ਕਿਹੜੇ ਪਾਸੇ ਜਾ ਰਹੀ ਹੈ। ਇਸ ਨਿਰਣੇ ਤੋਂ ਬਗੈਰ ਸਾਡਾ ਜੀਵਨ ਬਦਲ ਨਹੀਂ ਸਕਦਾ ਅਤੇ ਆਪਣੀ ਪੁਰਾਣੀ ਰੋਡ ਵਿੱਚ ਹੀ ਰੁੜਿਆ ਜਾਵੇਗਾ। ਹਉਮੈ ਦੀ ਰੰਗਤ ਵਿੱਚ ਸਾਨੂੰ ਆਪਣੀਆਂ ਕਮਜ਼ੋਰੀਆਂ, ਊਣਤਾਈਆਂ ਅਤੇ ਔਗੁਣਾਂ ਦਾ ਅਹਿਸਾਸ ਹੀ ਨਹੀਂ ਹੁੰਦਾ। ਹਾਂਜੀ, ਹਉਮੈ ਦੀ ਰੰਗਤ ਵਿੱਚ ਸਾਨੂੰ ਆਪਣੀਆਂ ਕਮਜ਼ੋਰੀਆਂ, ਊਣਤਾਈਆਂ ਅਤੇ ਔਗੁਣਾਂ ਦਾ ਅਹਿਸਾਸ ਨਹੀਂ ਹੁੰਦਾ ਅਤੇ ਅਸੀਂ ਭਲੇ ਭਲੇਰੇ, ਸਿਆਣੇ ਅਤੇ ਅਫਲਾਤੂਨ ਬਣੇ ਫਿਰਦੇ ਹਾਂ। ਬਲਕਿ ਮਾਇਕੀ ਰੰਗਤ ਦੀਆਂ ਰੁਚੀਆਂ ਕਾਰਨ ਅਸੀਂ ਹੋਰਨਾਂ ਜੀਵਾਂ ਦੀਆਂ ਊਣਤਾਈਆਂ ਅਤੇ ਔਗੁਣਾਂ ਨੂੰ ਚੁਣਦੇ, ਵੇਖਦੇ ਅਤੇ ਵਧਾ ਚੜ੍ਹਾ ਕੇ ਨਿੰਦਿਆ ਚੁਗਲੀ ਕਰਕੇ ਸਵਾਦ ਮਾਣਦੇ ਹਾਂ। ਪਰ ਇਸ ਦੇ ਉਲਟ ਸਾਨੂੰ ਕਰਨਾ ਕੀ ਹੈ? ਆਪਣੀਆਂ ਊਣਤਾਈਆਂ ਅਤੇ ਔਗੁਣ ਭਰੇ ਵਰਤਮਾਨ ਮਾਇਕੀ ਮਦੀਨ ਜੀਵਨ ਨੂੰ ਪੜਚੋਲਨ, ਪਹਿਚਾਨਣ ਅਤੇ ਪਰਖਣ ਦੀ ਲੋੜ ਹੈ, ਜਿਸ ਲਈ ਗੁਰਬਾਣੀ ਸਾਨੂੰ ਇਉਂ ਪ੍ਰੇਰਨਾ ਅਤੇ ਤਾੜਨਾ ਕਰਦੀ ਹੈ। ਇਸ ਮਨ ਕੋ ਕੋਈ ਖੋਜੋ ਭਾਈ, ਆਪਣਾ ਆਪ ਨਾ ਪਛਾਣੇ ਮੂੜਾ, ਅਵਰਾ ਆਖ ਦੁਖਾਏ। ਆਪਸ ਕੋ ਬਹੁ ਭਲਾ ਕਰ ਜਾਣੇ, ਮਨਮੁਖ ਮਤ ਨ ਕਾਈ, ਸਾਧੂ ਜਨ ਕੀ ਨਿੰਦਾ ਵਿਆਪੇ, ਜਾਸਨ ਜਨਮ ਗਵਾਈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਪੰਡਤ ਇਸ ਮਨ ਕੋ ਕਰੋ ਵਿਚਾਰ, ਅਵਰ ਕੇ ਬਹੁਤਾ ਪੜੈ ਉਠਾਵੇ ਪਾਰ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਪਰ ਗੁਰਬਾਣੀ ਦੇ ਇਹਨਾਂ ਉਪਦੇਸ਼ਾਂ ਵੱਲ ਅਸੀਂ ਧਿਆਨ ਹੀ ਨਹੀਂ ਦਿੰਦੇ, ਜਾਂ ਉਪਰੇ ਜੇ ਮਨ ਨਾਲ ਪੜ੍ਹ ਸੁਣ ਕੇ ਉੱਪਰ ਦੀ ਲੰਘ ਜਾਂਦੇ ਹਾਂ। ਇਸੇ ਕਾਰਨ ਸਾਨੂੰ ਮੌਜੂਦਾ ਜੀਵਨ ਦੀ ਗਿਲਾਨੀ ਦਾ ਅਹਿਸਾਸ ਨਹੀਂ ਹੁੰਦਾ, ਅਤੇ ਅਸੀਂ ਆਪਣੀ ਪੁਰਾਣੀ ਗਿਲਾਨੀ ਵਾਲੇ ਨੀਵੇਂ ਜੀਵਨ ਵਿੱਚ ਹੀ ਸੰਤੁਸ਼ਟ ਅਤੇ ਮਸਤ ਹੋਏ ਰਹਿੰਦੇ ਹਾਂ। ਸਾਡੇ ਜੀਵਨ ਜਾਂ ਸ਼ਖਸੀਅਤ ਦੇ ਹਰ ਪੱਖ ਵਿੱਚ ਸਾਡੇ ਸੰਸਕਾਰਾਂ ਦੀ ਦ੍ਰਿੜ ਹੋਈ ਰੰਗਤ ਅਵਾਸ਼ੀ ਉਗੜ ਕੇ ਸਾਡੇ ਮਾਨਸਿਕ, ਧਾਰਮਿਕ ਅਤੇ ਆਤਮਿਕ ਕਰਮ ਕਿਰਿਆ ਵਿੱਚ ਪ੍ਰਗਟ ਹੁੰਦੀ ਰਹਿੰਦੀ ਹੈ। ਦੂਜੇ ਲਫ਼ਜ਼ਾਂ ਵਿੱਚ, ਸਾਡੇ ਖਿਆਲ, ਸਾਡੇ ਨਿਸ਼ਚੇ ਅਤੇ ਕਰਤੱਵ, ਇਹ ਹੀ ਜੀਵਨ ਦੀ ਰੰਗਤ ਦਾ ਪ੍ਰਗਟਾਵਾ ਹਨ ਅਤੇ ਸਾਡੀ ਸ਼ਖਸੀਅਤ ਦੀ ਕਸਵੱਟੀ ਹੈ। ਸਾਡੇ ਖਿਆਲ, ਸਾਡੇ ਨਿਸ਼ਚੇ ਅਤੇ ਕਰਤੱਵ। ਜੇਕਰ ਸਾਡੇ ਖਿਆਲ ਚੰਗੇ, ਉੱਤਮ, ਦੈਵੀ ਹੋਣ ਤਾਂ ਸਾਡਾ ਜੀਵਨ ਉਚੇਰਾ, ਚੰਗੇਰਾ, ਸੁਹਣੇਰਾ ਅਤੇ ਦੈਵੀ ਬਣ ਸਕਦਾ ਹੈ। ਮਾੜੀਆਂ ਅਤੇ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਅਸੂਰੀ ਔਗੁਣ ਹੀ ਉਪਜਦੇ ਹਨ ਅਤੇ ਅਸੀਂ ਲਵ ਲੋਭ, ਵੈਰ ਵਿਰੋਧ ਅਤੇ ਚਿੰਤਾ ਫਿਕਰ ਵਿੱਚ ਹੋਮੇ ਵਿੜਿਆ ਗਿਲਾਨੀ ਵਾਲਾ ਜੀਵਨ ਭੋਗਦੇ ਹਾਂ ਅਤੇ ਦੁਖੀ ਹੁੰਦੇ ਹਾਂ। ਪਲਚ ਪਲਚ ਸਗਲੀ ਮੋਈ, ਝੂਠੇ ਧੰਦੇ ਮੋਹ। ਸੋ ਆਪਣੇ ਜੀਵਨ ਨੂੰ ਬਦਲਣ ਲਈ ਸਭ ਤੋਂ ਪਹਿਲਾਂ ਸਾਡੇ ਅੰਤਰ ਆਤਮੇ ਚੰਗੇ ਮਾੜੇ ਦੀ ਪਹਿਚਾਣ ਜਾਂ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਹੋਣੀ ਜ਼ਰੂਰੀ ਹੈ। ਪਰ ਅਫਸੋਸ ਦੀ ਗੱਲ ਹੈ ਕਿ ਸਾਡੀ ਬੁੱਧੀ ਇਤਨੀ ਮਲੀਨ ਹੋ ਗਈ ਹੈ ਕਿ ਅਸੀਂ ਚੰਗਿਆਈ ਅਤੇ ਬੁਰਿਆਈ ਦਾ ਨਿਰਣਾ ਕਰਨ ਤੋਂ ਵੀ ਅਸਮਰਥ ਹੋ ਗਏ ਹਾਂ। ਆਪਣੀਆਂ ਗਰਜ਼ਾਂ ਦੀ ਪੂਰਤੀ ਲਈ ਮਲੀਨ ਕਰਮਾਂ ਨੂੰ ਵੀ ਜਾਇਜ਼ ਕਰਾਰ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਨਿਰਣਾ ਸ਼ਕਤੀ ਤੋਂ ਬਗੈਰ ਅਸੀਂ ਆਪਣੀ ਪੁਰਾਣੀ, ਗਲਤ, ਮਲੀਨ ਸੰਗਤ ਜਾਂ ਵਾਤਾਵਰਣ ਦੀ ਪ੍ਰਣਾਲੀ ਵਿੱਚ ਹੀ ਕਰਮ ਕਰਦੇ ਅਤੇ ਨਤੀਜੇ ਭੁਗਤਦੇ ਰਹਾਂਗੇ। ਗੁਰਬਾਣੀ ਦੇ ਚਾਨਣ ਵਿੱਚ ਇਸ ਲੇਖ ਦਾ ਹੈਡਿੰਗ ਹੈ ਸੰਗਤ। ਗੁਰਬਾਣੀ ਦੇ ਚਾਨਣ ਵਿੱਚ ਸੰਗਤ ਲਫ਼ਜ਼ ਦੇ ਅੰਤਰੀਵ ਭਾਵਾਂ ਦਾ ਨਿਖੇੜ ਕੇ ਨਿਰਣਾ ਕਰਨ ਲਈ ਇੱਕ ਬਿਓਰਾ ਦਿੱਤਾ ਜਾਂਦਾ ਹੈ। ਇੱਕ ਪਾਸੇ ਹੈ ਸੱਚੀ ਸੁੱਚੀ ਆਤਮਿਕ ਸਤਸੰਗਤ ਜਾਂ ਸਾਧ ਸੰਗਤ, ਦੂਸਰੇ ਪਾਸੇ ਹੈ ਪ੍ਰਚਲਿਤ ਬਾਹਰਮੁਖੀ ਅਖੌਤੀ ਸੰਗਤ। ਸਾਧ ਸੰਗਤ ਅੰਤਰਮੁਖੀ ਖੇਲ ਹੈ, ਇਸ ਵਿੱਚ ਆਤਮਿਕ ਵਿਸ਼ਵਾਸ ਹੈ, ਆਤਮਿਕ ਗਿਆਨ ਹੈ, ਤੂੰ ਤੇਰੀ ਹੈ, ਨਿਰਲੇਪਤਾ ਹੈ, ਸ਼ੁਕਰ ਹੈ, ਪਿਆਰ ਹੈ, ਰਵਾਦਾਰੀ ਹੈ, ਮਿਲਵਰਤਨ ਹੈ, ਇੱਕ ਸੁਰਤਾ ਹੈ, ਸ਼ਾਂਤੀ ਹੈ, ਆਪਾ ਵਾਰਨਾ ਹੈ। ਦੂਸਰੇ ਪਾਸੇ ਪ੍ਰਚਲਿਤ ਅਖੌਤੀ ਸੰਗਤ ਵਿੱਚ ਇਹ ਇੱਕ ਬਾਹਰਮੁਖੀ ਕਰਮ ਕਿਰਿਆ ਹੈ, ਇਸ ਵਿੱਚ ਓਪਰਾ ਜਿਹਾ ਵਿਸ਼ਵਾਸ ਹੈ, ਮਾਇਕੀ ਭਰਮ ਭੁਲੇਖੇ ਹਨ, ਮੈਂ ਮੇਰੀ ਹੈ, ਜੀਵ ਖੱਚਤ ਹਨ, ਸ਼ਿਕਾਇਤ ਹੈ, ਘਿਰਨਾ ਹੈ, ਈਰਖਾ ਦੁਐਤ ਹੈ, ਵੈਰ ਵਿਰੋਧ ਹੈ, ਧੜੇਬਾਜ਼ੀ ਹੈ, ਅਸ਼ਾਂਤੀ ਹੈ, ਖੁਦਗਰਜ਼ੀ ਹੈ। ਸਾਧ ਸੰਗਤ ਵਿੱਚ ਹੱਥੋਂ ਦੇ ਕੇ ਭਲਾ ਮਨਾਵਾ ਹੈ, ਸੇਵਾ ਭਾਵਨੀ ਹੈ, ਸਤਸੰਗ ਦਾ ਪਿਆਰ ਹੈ, ਨਾਮ ਬਾਣੀ ਨਾਲ ਜੀਵ ਜੁੜੇ ਹਨ, ਸੁਖ ਰਹਿਣ ਵਿਹਾਣੀ ਹੈ, ਪਿਰਮ ਖੇਲ ਹੈ, ਪ੍ਰੇਮ ਸਵੈਪਨਾਵਾਂ ਹਨ, ਰਸ ਰੂਪ ਹੈ, ਪ੍ਰੇਮ ਖਿੱਚ ਹੈ। ਪਰ ਅਖੌਤੀ ਸੰਗਤ ਵਿੱਚ ਲੈ ਕੇ ਖੁਸ਼ ਹੋਣਾ ਹੈ, ਸੇਵਾ ਕਰਾਉਣ ਵਾਲੇ ਹਨ, ਕੁਸੰਗਤ ਦੀ ਰੁਚੀ ਹੈ, ਮਾਇਆ ਵਿੱਚ ਜੀਵ ਗਲਤਾਨ ਹਨ, ਦੁੱਖ ਕਲੇਸ਼ ਵਿੱਚ ਕਲਪਦੇ ਹਨ, ਮੋਹ ਮਾਇਆ ਦਾ ਅਖਾੜਾ ਹੈ, ਮਾਇਕੀ ਕੁਲਝਨਾ ਹਨ, ਫੋਕੀ ਹੈ ਅਤੇ ਮਾਇਕੀ ਖਿੱਚ ਹੈ। ਸਾਧ ਸੰਗਤ ਵਿੱਚ ਹੁਕਮ ਰਜ਼ਾਈ ਚੱਲਣਾ ਹੈ, ਨਿਮਰਤਾ ਹੈ, ਨਿਰਮਲਤਾ ਹੈ, ਆਤਮਿਕ ਖੁਸ਼ਬੋ ਹੈ, ਸੱਚ ਦਾ ਵਰਤਾਰਾ ਹੈ, ਆਸਤਿਕ ਹਨ, ਗੁਰਮੁਖ ਹਨ। ਪਰ ਅਖੌਤੀ ਸੰਗਤ ਵਿੱਚ अहंकार है, मैल है, माइकी खिच है, माइकी सड़ेहांद है, झूठ दा बोलबाला है, नास्तिक हन, मनमुखन। इस ब्यौरे तो सानू अपने गिलानी वाले माइकी जीवन का एहसास होना चाहिए है, ते उच्चे सुच्चे दैवी जीवन वाल प्रेरणा ते अगवाई मिलनी चाहिए है। गुरबाणी विच संगत दी परख इउं कीती गई है, हर के दास स्यों साकत नहीं संग, ओह बिखई उस राम को रंग। उत्तम संगत उत्तम होवै, गुण कौतावै अवगणतो वै। दूजे पाए दुष्टां का वासा, पौंदे फिरै बहु मोह प्यासा, कुसंगत बहे सदा दुख पावै, दुखो दुख कमाया। इन्हां विचारां तो स्पष्ट हुंदा है कि जीव लई अपने आप इन्हां नीवियां रुचियां या संस्कारां नूं बदलना कठिन है। इस नुक्ते नूं खोल के हेठां दर्शाया जांदा है। पहला, असी इस मौजूदा जीवन रोड विच इतने गलतान ते खच्चत हाँ कि सानू इस माइकी जीवन दे दायरे तो बाहर तकन या सोचन दा ख्याल ही नहीं उपजदा। इसलिए जद सानू किसे होर उच्चे सुच्चे जीवन बारे सोची ही नहीं तो उस अनुसार जीवन बदलन ढालन ते बनाउन दा सवाल ही नहीं उठता। दूसरा, जे किसे जीव नू उच्चे सुच्चे दैवी जीवन बारे दिमागी सोझी हो भी जावे तो उस उत्ते निश्चा नहीं आउंदा ते ना ही लोड़ भासदी है। बिना लोड़ तो उस पासे वल मन विच चाओ रुचि जग्यासा ते रीझ नहीं उपजदी। तीसरा, कई जीवन नू दैवी जीवन दा ज्ञान भी हुंदा है पर वो अपनी पुरानी मलीन दृढ़ होई संस्कारी जीवन रोड विच ही रुड़े जांदे हन। किरत की बांधी सब फिरै, देखो बिचारी, इस नू क्या आखिए क्या करे विचारी। कबीर, मन जाने सब बात, जानत ही औगुन करे, काहे की कुसलात, हाथ दीप कुएं पर है। जे किसे जीव नू उच्चे सुच्चे दैवी जीवन दी वड्याई बाबत ज्ञान हो जावे तां माइकी निवान वाले मार्ग नू त्याग के कठिन दैवी मार्ग दी उच्चाई लई घालना घालन दा मन विच साहस या उमार नहीं उपजदा। पंजवां, कुछ जग्यासु उच्चा सुच्चा दैवी जीवन बनाउन लई उद्दम ते घालना भी करदे हन पर पुराने संस्कार इतने डूंगे उतरे हुंदे हन कि शराब दे अमली वांग दृढ़ होए या कमाए हुए संस्कार फिर सानू उसे जीवन रोड वाल मल्लो मल्ली रोड़ लै जांदे हन, जिस कारण साढ़े सारे निश्चय उद्दम या यतन निष्फल जांदे हन। छेवां, कुछ जग्यासुआं नूं साध संगत दी वड्याई दा ज्ञान ते निश्चय भी हुंदा है पर परिवारिक बंधना दी वजह नाल उन्हां नूं सत संगत या साध संगत विच आउना अत कठिन हो जांदा है। जदों कदे भी इहो जिहा जग्यासु सतसंगत या साध संगत विच जाण दी इच्छा जाहिर करदा है तां परिवार वल्लों कहा जांदा है गृहस्थ पालना ही भगती है, नेकी ते सेवा करनी ही काफ़ी है, परमार्थ तां वेल्यां दा काम है। जदों घर विच सिमरन ते बाणी दा पाठ हो सकदा है तां घर दे काम छड के पैसे खर्च करके साध संगत विच जाण दी खेचल करन दी या वक्त दी बर्बादी दी की लोड़ है। इस तरह होनहार जग्यासुआं दा उत्साह दबाया जांदा है ते ऐसा करना आत्मिक पाप है। गुरबाणी विच इस उच्चे सुच्चे जीवन दे बिखम मार्ग दी उचाई दी कठिनता नूं इउं बयान कीता गया है। वाट हमारी खरी उडीनी, खन्यो तिखी बहुत पीणी, उस ऊपर है मार्ग मेरा, शेख फरीदा पंथ समार सवेरा। जोग्या का मार्ग बिखम है, जोगी जिसनो नदर करे सो पाए, अंतर बाहर एको विखै विचों परम चुकाए। चाला निराली भगता केरी, बिखम मार्ग चलना, लभ लोभ अहंकार तज तृष्णा, बहुत नाही बोलना, खन्यो तिखी वालो निकी एत मार्ग जाना। मार्ग बिखम डरावना, क्यों तरिय तारी। कबीर, जह मार्ग पंडित गए पाछे परी बहीर, एक अवकट काटी राम की तह चढ़ रहे हो कबीर। जो तो प्रेम खेलन का चाओ, सिर तर तली गली मेरी आओ, इत मारग पैर तरी जय सिर दीजय कान न की जय। गुरमुख मार्ग चलना खंडे तार कार निभंदा। इस कठिन ते बिखम दैवी मार्ग उत्ते चलन लई गुरबाणी विच सत्संगत या साध संगत दा मेल अगवाई ते सहायता अत लाजमी दसी गई है। उदाहरण दे तौर ते बिखम मार्ग उत्ते काफले या कारवां द्वारा सफर करना निशंक सौखा सुखदाई ते लाभवंद हुंदा है। तदे कठिन दैवी मार्ग उत्ते चलन लई भी सत्संगत अथवा साध संगत रूपी काफले दा आसरा अगवाई ते सहायता दी सानू अत लोड़ है। मिल सत्संगत हर गुण गाए जग पौजल दुत्तर तरिया जियो। सुन सुन पंथ डराओ बहुत पै हारिया मैं तक्की ओट संता हो लिहो उबारिया। चरण पए संत बोहिता तरे सागर जेत मार्ग पाए उद्यान में गुर दसे पेत। साध संगत की पीर जो पाई तो नानक हर संग मिरिया। साध संगत तो बगैर माया दे पौजल बिखम असगा दे सागर विचों तरना असंभव है। खोजत खोजत सुनी ए सोए साध संगत बिन तरयो ना कोए। डोल डोल महा दुख पाया बिना साधु संग। ऐसे करके गुरबाणी विच सत्संगत साध संगत या बख्शे हुए गुरमुख प्यारियां महापुरखां दे मेल दी अत्यंत वडियाई कीती गई है जिसनों गुरबाणी विच यों दर्शाया गया है। सो थान सुहाया जो हर मन पाया सत्संगत बह हर गुण गाया। हम अपराधी राखे गुरसंगति उपदेश दियो हर नाम छिड़ावै। संत सभा को सदा जयकार हर हर नाम जन प्राण आधार। संत संग हर मन वसै दुख दरद अनेरा परम नसै। साध संगत को वार्या पाई जिन एकंकार आधार। जय जयकार करे सब उस्तत संगत साध प्यारी। हर कीरत साध संगत है सिर कर्मन कै कर्मा कोह नानक तिस पयो परापत जिस पुरब लिखे का लहना। गुरबाणी दियां इन्हां पंक्तियां विच सत संगत अथवा साध संगत करन दे सानू अनेकां गुण दसे गए हन। उन्हां अनुसार सत संगत अथवा साध संगत करदियां होयां साडे समुचे जीवन विच साडे ओवरऑल जीवन विच तब्दीली आउणी चाहीदी है ते साडे रोजाना जीवन दे हर पक्ष विच पहला नालों उचेरी चंगेरी सोहनेरी दैवी आत्मिक झलक दिखाई देनी चाहीदी है। गुरमुख होवे सो पलटिया हर राती साज सिगार। अंते टूटिए रिख ते छूटिए मन हर रस कूटिए संग साधु उल्टिए। इस तरह उच्ची सुच्ची दैवी भावना ते जीवन छो वाली संगत नाल मेल जोल या संग करके साडे मन दी नीवी मलीन भावना दी रंगत अथवा औगुण सहजे सहजे घटदे जाणगे ते उन्हां औगुणां दी थां दैवी गुणां दा प्रवेश हुंदा जावेगा। दूजे लफ्ज़ां विच सत्संगत या साध संगत करदियां होयां साडे जीवन विच हेठले गुणां दा प्रवेश होना लाजमी है। सारे ध्यान करिए। सत्संगत या साध संगत करदियां होयां साडे जीवन विच हेठले गुणां दा प्रवेश होना लाजमी है। किहड़े? सत संतोख दया एकता खिमा गरीबी प्यार इत्तफाक रवादारी सेवा भाव परोपकार मित्रता शांति हमदर्दी धीरज विश्वास विशालता निम्रता भाणा ज्ञान आस्तिकता ईमानदारी मिलवर्तन कुर्बानी आपा वारना प्रीत प्रेम रस चाओ आदि। पर जे इस दे उल्ट साडे रोजाना जीवन दे हर पक्ष विच कोई तब्दीली ना आवे ते असी अपने पुराने जीवन रोड दे वहाओ विच ही रड़े जाइए। किहड़े औगुणा दे नाल ईरखा द्वैत वैर विरोध निंदा चुगली साड़ा कुलजना दुख कलेश विषय विकार झूठ डर फरेब चिंता शक बेईमानी खुदगर्जी हौमै मैं मेरी दूजा पाओ खिचोतान लड़ाइयां झगड़े तवसुब नफरत बदला काम क्रोध लोभ मोह हंकार। सो जे असी इन्हां विच ही रुड़े जांदे हाँ तां इस दी वजह यह है कि या तां ओ संगत सत या आत्मिक भावां वाली नहीं है। दिखावे दी अखौती संगत ही है या एवें होमें दी ढीठताई विच ठाठा बागा ही है। या फिर दूसरा कारण, असी उच्ची सुची आत्मिक संगत विच भरे पीते होमें दी पान चाड़ के भले भलेरे ज्ञानी ध्यानी ते अफलातून बन के संगत विच जांदे हां ते आत्मिक लाहा लैण या लेवा देवी करन दी बजाए उत्थे सैनिटरी इंस्पैक्टर बन के एक दूजे दी टोक टुकाई करदे हां, नुक्ताचीनी करदे हां, वाद विवाद करदे हां, छिद्र फोलदे फतवे लाउंदे होए अपनी होमें नूं पट्ठे पाउंदे हां। इस तरह संगत विच लाहा लैण दी बजाए ਤੋਟਾ ਖੱਟ ਕੇ ਆਉਂਦੇ ਹਾਂ। ਨਾਵਨ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇੱਕ ਭਾਉ ਲੱਥੀ ਨਾਤਿਆਂ ਦੁਇ ਭਾ ਚੜੀਅਸ ਹੋਰ। ਜਿਹਵਾ ਰੰਗ ਨਹੀਂ ਹਰ ਰਾਤੀ ਜਬ ਬੋਲੈ ਤਬ ਫੀਕੇ ਸੰਤ ਜਨਾ ਕੀ ਨਿੰਦਾ ਵਿਆਪਸ ਪਸ਼ੂ ਪਏ ਕਦੇ ਹੋਏ ਨਾ ਨੀਕੇ। ਸੰਤ ਸੰਗ ਕਰੈ ਜੋ ਬਾਦ ਤੇ ਨਿੰਦਕ ਨਾਹੀ ਕਿਛ ਸਾਧ। ਤੀਸਰਾ ਕਾਰਨ ਜੇ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਕਿ ਸਾਡਾ ਜੀਵਨ ਮਾਇਕੀ ਰੰਗਤ ਵਾਲਾ ਹੋਣ ਕਰਕੇ ਅਸੀਂ ਸੰਗਤ ਵਿੱਚ ਵੀ ਕਿਸੇ ਨਾ ਕਿਸੇ ਮਾਇਕੀ ਗਰਜ਼ ਦੀ ਪੂਰਤੀ ਲਈ ਹੀ ਜਾਂਦੇ ਹਾਂ। ਜੇ ਸਾਡੀ ਮਾਇਕੀ ਗਰਜ਼ ਦੀ ਪੂਰਤੀ ਨਾ ਹੋਵੇ ਤਾਂ ਸਾਡਾ ਓਪਰਾ ਜਿਹਾ ਵਿਸ਼ਵਾਸ ਜਾਂ ਮਾੜੀ ਮੋਟੀ ਸ਼ਰਧਾ ਵੀ ਉੱਡ ਪੁੱਟ ਜਾਂਦੀ ਹੈ। ਇਸ ਤਰ੍ਹਾਂ ਅਸੀਂ ਸੰਗਤ ਤੋਂ ਵੀ ਅਸ਼ਰਧਕ ਹੋ ਕੇ ਬੇਮੁੱਖ ਹੋ ਜਾਂਦੇ ਹਾਂ ਤੇ ਦੈਵੀ ਸਤਸੰਗਤ ਅਥਵਾ ਸਾਧ ਸੰਗਤ ਦੇ ਲਾਹੇ ਤੋਂ ਵੀ ਵਾਂਝੇ ਰਹਿੰਦੇ ਹਾਂ। ਚੌਥਾ ਕਾਰਨ, ਅਖੌਤੀ ਸੰਗਤ ਦੇ ਅਸਰ ਹੇਠ ਪਰਮਾਰਥਕ ਜੀਵਨ ਸੇਧ ਗਲਤ ਹੋਣ ਕਾਰਨ ਅਸੀਂ ਕਈ ਕਿਸਮ ਦੇ ਫੋਕੇ ਕਰਮ ਕਾਂਡਾਂ, ਸੁੱਕੀ ਯੋਗ ਸਾਧਨਾ, ਨਿਓਲੀ ਕਰਮ, ਹੱਠ ਯੋਗ, ਤਾਂਤਰਿਕ ਯੋਗ, ਜੰਤਰ ਮੰਤਰ, ਜਾਦੂ, ਕ੍ਰਿਸ਼ਮੇ, ਭੂਤ ਪ੍ਰੇਤ ਵਸੀਕਰਨ, ਬਲੀ ਦੇਣੀ, ਰਿੱਧੀਆਂ ਸਿੱਧੀਆਂ, ਭਵਿੱਖਬਾਣੀ, ਤੀਰਥ ਯਾਤਰਾ ਆਦਿ ਦੇ ਭੰਬਲ ਭੂਸਿਆਂ ਵਿੱਚ ਹੀ ਫਸੇ ਰਹਿੰਦੇ ਹਾਂ ਤੇ ਸੱਚੇ ਸੁੱਚੇ ਆਤਮਿਕ ਮਾਰਗ ਤੋਂ ਵਾਂਝੇ ਰਹਿੰਦੇ ਹਾਂ। ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭਰਮ ਨਾ ਲੁੰਜਿਤ ਮੁੰਜਿਤ ਮੋਨ ਜਟਾ ਧਰ ਅੰਤ ਤਉ ਮਰਨਾ ਆਗਮ ਨਿਰਗਮ ਜੋਤਿਕ ਜਾਣੈ ਬਹੁ ਬਹੁ ਵਿਆ ਕਰਨਾ ਤੰਤਰ ਮੰਤਰ ਸਭ ਔਖਤ ਜਾਣੈ ਅੰਤ ਤਉ ਮਰਨਾ। ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ ਕਾਹੂ ਪਛਾ ਕੋ ਸੀਸ ਨਿਵਾਇਓ ਕਉ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਦਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਜਿੰਨਾ ਚਿਰ ਸਾਨੂੰ ਸੰਗਤ ਵਿੱਚ ਉਚੇਰੀ ਚੰਗੇਰੀ ਸੁਹਨੇਰੀ ਸੁਖਦਾਈ ਕਲਿਆਣਕਾਰੀ ਦੈਵੀ ਆਤਮਿਕ ਜੀਵਨ ਸੇਧ ਦੀ ਬਾਬਤ ਸੋਝੀ ਗਿਆਨ ਜਾਂ ਨਿਸ਼ਚਾ ਨਾ ਆਵੇ ਤੇ ਲੋੜ ਨਾ ਪਾਸੇ ਉਹਨਾਂ ਚਿਰ ਅਸੀਂ ਆਪਣੀ ਪੁਰਾਣੀ ਜੀਵਨ ਰੋਡ ਨੂੰ ਛੱਡਣ ਜਾਂ ਤਿਆਗਣ ਲਈ ਤਿਆਰ ਨਹੀਂ ਹੁੰਦੇ ਤੇ ਉਸ ਲਈ ਕੋਈ ਸੋਚ ਉੱਦਮ ਤੇ ਘਾਲਣਾ ਵੀ ਨਹੀਂ ਕਰ ਸਕਦੇ। ਇੱਕ ਵਾਰੀ ਫਿਰ ਪੜ੍ਹੀਏ, ਜਿੰਨਾ ਚਿਰ ਸਾਨੂੰ ਸੰਗਤ ਵਿੱਚ ਉਚੇਰੀ ਚੰਗੇਰੀ ਸੁਹਨੇਰੀ ਸੁਖਦਾਈ ਕਲਿਆਣਕਾਰੀ ਦੈਵੀ ਆਤਮਿਕ ਜੀਵਨ ਸੇਧ ਦੀ ਬਾਬਤ ਸੋਝੀ ਗਿਆਨ ਜਾਂ ਨਿਸ਼ਚਾ ਨਾ ਆਵੇ ਤੇ ਲੋੜ ਨਾ ਪਾਸੇ ਉਹਨਾਂ ਚਿਰ ਅਸੀਂ ਆਪਣੀ ਪੁਰਾਣੀ ਜੀਵਨ ਰੋਡ ਨੂੰ ਛੱਡਣ ਜਾਂ ਤਿਆਗਣ ਲਈ ਤਿਆਰ ਨਹੀਂ ਹੁੰਦੇ ਤੇ ਉਸ ਲਈ ਕੋਈ ਸੋਚ ਉੱਦਮ ਜਾਂ ਘਾਲਣਾ ਵੀ ਨਹੀਂ ਕਰ ਸਕਦੇ। ਇਹ ਉੱਚੀ ਸੁੱਚੀ ਕਲਿਆਣਕਾਰੀ ਆਤਮਿਕ ਜੀਵਨ ਸੇਧ ਦੀ ਸੋਝੀ ਗਿਆਨ ਤੇ ਨਿਸ਼ਚਾ ਕਿੱਥੋਂ ਆਵੇਗਾ? ਸ਼ਬਦ ਸੁਰਤ ਵਿੱਚ ਪਰੋਤੀ ਹੋਈ ਜਿਉਂਦੀ ਜਾਗਦੀ ਆਤਮ ਛੋਹ ਵਾਲੀ ਸਤਸੰਗਤ ਅਥਵਾ ਸਾਧ ਸੰਗਤ ਵਿੱਚੋਂ ਹੀ ਇਹ ਨਿਸ਼ਚਾ ਉਪਜਦਾ ਹੈ ਤੇ ਦ੍ਰਿੜ ਹੋ ਸਕਦਾ ਹੈ। ਸਾਡਾ ਗਿਲਾਨੀ ਵਾਲਾ ਜੀਵਨ ਜਾਂ ਸ਼ਖਸੀਅਤ ਬੇਅੰਤ ਜਨਮਾਂ ਦੇ ਖਿਆਲਾਂ, ਕਰਮਾਂ ਅਤੇ ਕੁਸੰਗਤ ਦਾ ਸਮੁੱਚਾ ਸੰਗ੍ਰਹਿ ਅਤੇ ਨਤੀਜਾ ਹੈ। ਇਸ ਲਈ ਮਾਨਸਿਕ ਜੀਵਨ ਦੀ ਤਬਦੀਲੀ ਲਈ ਵੀ ਬੇਅੰਤ ਸਮੇਂ ਤੱਕ ਲਗਾਤਾਰ ਸਤਸੰਗਤ ਅਥਵਾ ਸਾਧ ਸੰਗਤ ਕਰਨ ਦੀ ਲੋੜ ਹੈ। ਬਖਸ਼ੇ ਹੋਏ ਗੁਰਮੁਖ ਪਿਆਰੇ ਆਤਮਿਕ ਜੀਵਨ ਵਾਲੇ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਦੁਆਰਾ ਇਹ ਆਤਮਿਕ ਤਬਦੀਲੀ ਸ਼ੀਘਰ ਅਤੇ ਸੌਖੀ ਹੋ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਲੇਖ ਨੰਬਰ, ਗੁਰਬਾਣੀ ਵਿਚਾਰ ਲੇਖ ਨੰਬਰ 81, ਸੰਗਤ ਭਾਗ ਚੌਥਾ, ਗੁਰੂ ਪਿਆਰੀ ਸਾਧ ਸੰਗਤ। ਗੁਰਮੁਖ ਪਿਆਰੇ ਬਾਬਾ ਜੀ ਹੋਰਾਂ ਨੇ ਆਪ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਨੁਸਾਰ ਜੀਵਨ ਜਿਉ ਕੇ ਸਾਡੇ ਕਲਯੁਗੀ ਜੀਵਨ ਨੂੰ ਸਹੀ ਆਤਮਿਕ ਜੀਵਨ ਸੇ ਦੇਣ ਲਈ, ਗੁਰਬਾਣੀ ਸਾਡੇ ਸਮਝ ਗੋਚਰਾ ਕਰਨ ਲਈ ਇਹ 132 ਅਨੁਭਵੀ ਲੇਖ ਲਿਖੇ ਹਨ। ਪੰਜਾਬੀ ਔਰ ਹਿੰਦੀ ਵਿੱਚ ਸਾਰੇ ਨਾਮ ਮਾਤਰ ਭੇਟਾਂ ਉੱਤੇ ਬਾਹਰ ਉਪਲਬਧ ਹਨ। ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।